साहिब जीओ जन्म मरण दोहूं मैं नाहीं जान पर उपकारी आए जीव दान दे भक्ति लायन हर स्यों लैन मिलाए तन 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 जान आया जिस प्रसाद सब जगत तराया जाने आवन का यह सुआ जन के संग चित आवे ना आप मुक्त मुक्त करे संसार नानक तिस जन को सदा नमस्कार जो हर दासन की उस्तत है सा हर की वडियाई हरि अपनी वडियाई पावंदी जन का जयकार कराई संतन की महिमा कवन बखाना अगाध बोध किस मित नहीं जानो संतन की महिमा कवन बखाना अगाध बोध किस मित नहीं जानो परम सम्मान योग गुरु खालसा सतसंग जीओ प्यार सत्कार सहित सतगुरु दी फतेह बुलाओ वाहिगुरु जी का खालसा वाहिगुरु जी की फतेह जिन्ना सास ग्रासना विसर है हर नामा मन मंत तन से नानका पूरन सोई संत पूरन महापुरख ओ हुंदे हन जो स्वास ग्रास वाहिगुरु दा सिमरन करदे हन ओ परमेश्वर दे प्यारे महापुरख केवल परोपकार दे लई संसार विच आउंदे हन जिवें जिवें वाहिगुरु दा हुक्म हुंदा है जो जो हुक्म पयो साहिब का सो माथे लै मान्यो वो अपनी लाई ड्यूटी नूं संपूर्ण करके फिर उस अकाल पुरख वाहिगुरु परमेश्वर दे विच ही अपेद हो जांदे हन ऐसे महापुरख जिन्ना नू कौम दे हीरे आख्या जा सकता है पवित्र आत्मा सेवा ते सिमरन दे पुंज जिन्ना दे नाम बा अदब लैन दे नाल मन नू शांति सुकून प्राप्त हुंदा है महापुरख संत बाबा करम सिंह जी ਅਤੇ ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ, ਇਸੇ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਡੇਰਾ ਸੰਤਗੜ੍ਹ ਹਰਖੋਵਾਲ, ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ, ਉਹਨਾਂ ਦੇ ਪਿਆਰ ਵਾਲੀ ਸੰਗਤ ਨੇ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਨਸਗਲੀ ਚਿੰਤ ਮਿਟਾਈ, ਇਲਾਹੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦਾ ਭੋਗ ਪਾਇਆ ਗਿਆ। ਭੋਗ ਤੋਂ ਉਪਰੰਤ ਦੀਵਾਨ ਸਜ ਰਹੇ ਨੇ, ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾ ਭਾਵਨਾ ਪਿਆਰ ਦੇ ਫੁੱਲ ਅਰਪਣ ਕੀਤੇ ਜਾ ਰਹੇ ਹਨ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਦਾ ਰਾਗੀ ਜਥਾ ਵਿਦਿਆਰਥੀ ਦਮਦਮੀ ਟਕਸਾਲ ਹੋਰ ਜਥੇ ਕੀਰਤਨ ਦੁਆਰਾ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਪਿਆਰ ਦੇ ਫੁੱਲ ਭੇਟਾ ਕਰ ਗਏ ਹਨ। ਦਾਸ ਨੂੰ ਹੁਕਮ ਹੋਇਆ ਕੁਝ ਸਮਾਂ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਵਡਿਆਈ ਕੀਤੀ ਜਾਵੇ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਕਦੇ ਕਦੇ ਕਥਾ ਦੇ ਵਿੱਚ ਜਦੋਂ ਪ੍ਰਕਰਨ ਆਉਂਦਾ ਹੈ ਉਸ ਵੇਲੇ ਸੰਤ ਬਾਬਾ ਕਰਮ ਸਿੰਘ ਜੀ, ਸੰਤ ਬਾਬਾ ਆਇਆ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਦਾ ਜ਼ਿਕਰ ਅਵਸ਼ ਕਰਿਆ ਕਰਦੇ ਸਨ। ਸੰਤ ਬਾਬਾ ਕਰਮ ਸਿੰਘ ਜੀ ਬਾਰੇ ਮਹਾਂਪੁਰਖਾਂ ਨੇ ਇੱਕ ਘਟਨਾ ਸਰਵਣ ਕਰਵਾਈ, ਉਹ ਦਾਸ ਨੂੰ ਵੀ ਹੁਣ ਤੱਕ ਯਾਦ ਹੈ। ਸੰਤ ਬਾਬਾ ਕਰਮ ਸਿੰਘ ਜੀ ਪਹਿਲਾਂ ਫੌਜ ਦੀ ਸਰਵਿਸ ਕਰਦੇ ਸਨ। ਫੌਜ ਵਿੱਚ ਰਹਿੰਦਿਆਂ ਹੋਇਆਂ ਜਿੱਥੇ ਦੇਸ਼ ਭਗਤੀ ਦਾ ਪਹਿਰਾ ਦੇ ਰਹੇ ਸਨ, ਉੱਥੇ ਨਾਲ ਨਾਲ ਰੱਬ ਦੀ ਚਾਕਰੀ ਵੀ ਕਰਦੇ ਸਨ। ਇਕਾਂਤ ਅਸਥਾਨ 'ਤੇ ਬੈਠ ਕੇ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ, ਕਈ ਵਾਰੀ ਸ਼ਹੀਦ ਸਿੰਘ ਉਹਨਾਂ ਦਾ ਪਹਿਰਾ ਦਿੰਦੇ ਸਨ। ਜੇ ਕੋਈ ਵਿਰੋਧੀ, ਕੋਈ ਪੰਥ ਦਾ ਦੁਸ਼ਮਣ, ਕੋਈ ਵੈਰੀ ਚੜ੍ਹ ਕੇ ਆਉਂਦਾ, ਉਹ ਸ਼ਹੀਦ ਸਿੰਘ ਉਹਨਾਂ ਦੀ ਰੱਖਿਆ ਕਰਦੇ ਸਨ। ਇਹ ਕੋਈ ਪਠਾਨ ਸੀ, ਉਹਨੇ ਆਪਣੇ ਮਨ ਵਿੱਚ ਇਹ ਖਿਆਲ ਪੈਦਾ ਕੀਤਾ ਹੈ, ਕਿਸੇ ਨਾਲ ਉਹਦਾ ਪ੍ਰੇਮ ਹੋ ਗਿਆ ਅਤੇ ਹੁਣ ਇਹ ਚਾਹੁੰਦਾ ਸੀ ਉਹ ਪ੍ਰੇਮ, ਉਹ ਇਸ਼ਕ ਮੇਰਾ ਨਿਭ ਜਾਵੇ, ਪਰ ਉਹ ਸਿਰੇ ਨਹੀਂ ਸੀ ਚੜ੍ਹ ਰਿਹਾ। ਉਹਦੇ ਮਨ ਦੇ ਵਿੱਚ ਖਿਆਲ ਆਇਆ, ਮੈਂ ਹੁਣ ਕਿੱਥੇ ਜਾਵਾਂ, ਜਿੰਨੇ ਉਹਨਾਂ ਦੇ ਪੀਰ ਫਕੀਰ ਜੰਤਰੀ ਮੰਤਰੀ ਲੋਕ ਸਨ ਉਹਨਾਂ ਦੇ ਕੋਲ ਗਿਆ ਅਤੇ ਜਾ ਕੇ ਉਹਨਾਂ ਨੂੰ ਆਪਣੀ ਦਿਲ ਦੀ ਵੇਦਨਾ ਦੱਸੀ। ਕੋਈ ਉਹਨਾਂ ਨੇ ਜੰਤਰ ਮੰਤਰ ਤੰਤਰ ਜੋ ਵੀ ਉਹਨਾਂ ਦੇ ਕੋਲ ਸੀ ਉਹ ਉਹਨੂੰ ਕਰਨ ਲਈ ਆਖਿਆ, ਪਰ ਫਿਰ ਵੀ ਉਹਦਾ ਪ੍ਰੇਮ ਸਿਰੇ ਨਾ ਚੜ੍ਹ ਸਕਿਆ। ਫਿਰ ਉਹਨੇ ਸੰਤ ਬਾਬਾ ਕਰਮ ਸਿੰਘ ਜੀ ਦੀ ਤਾਰੀਫ ਸੁਣੀ, ਉਹਨਾਂ ਦੇ ਪਾਸ ਆਇਆ ਅਤੇ ਆ ਕੇ ਕਹਿਣ ਲੱਗਾ, ਮਹਾਂਪੁਰਖੋ, ਮੈਂ ਬੜੇ ਯਤਨ ਕੀਤੇ ਨੇ, ਬੜੇ ਮੰਤਰਾਂ ਦਾ ਜਾਪ ਕੀਤਾ, ਪਰ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਿਆ, ਤੁਸੀਂ ਕਿਰਪਾ ਕਰੋ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਉਸਨੂੰ ਮੂਲ ਮੰਤਰ ਪੜ੍ਹਨ ਲਈ ਆਖਿਆ। ਪਹਿਲਾਂ ਉਸਨੂੰ ਮੂਲ ਮੰਤਰ ਸਿਖਾਇਆ ਅਤੇ ਜਦੋਂ ਮੂਲ ਮੰਤਰ ਸਿੱਖ ਗਿਆ ਤਾਂ ਮਹਾਂਪੁਰਖ ਕਹਿਣ ਲੱਗੇ 40 ਦਿਨ ਬੈਠ ਕੇ 33-33 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰਨੀਆਂ ਨੇ, ਵਾਹਿਗੁਰੂ ਤੇਰੀ ਮੁਰਾਦ ਪੂਰੀ ਕਰੇਗਾ। ਉਸ ਪਠਾਨ ਨੇ ਮੂਲ ਮੰਤਰ ਸ਼ਰਧਾ ਭਾਵਨਾ ਪਿਆਰ ਦੇ ਨਾਲ ਜਪਣਾ ਸ਼ੁਰੂ ਕਰ ਦਿੱਤਾ। ਬਸ ਉਹਦੇ ਮਨ ਦੇ ਵਿੱਚ ਦੁਨਿਆਵੀ ਇੱਛਾ ਸੀ, ਮੇਰਾ ਪਿਆਰ ਨਿਪਰੀ ਚੜ੍ਹ ਜਾਵੇ। ਪਰ ਜਦੋਂ ਹੋਰ ਪਾਸੇ ਤੋਂ ਕੰਮ ਨਿਪਰੇ ਨਾ ਚੜ੍ਹ ਸਕਿਆ, ਫਿਰ ਉਹਨੇ ਮਹਾਂਪੁਰਖਾਂ ਦੀ ਸ਼ਰਨ ਲਈ ਮੂਲ ਮੰਤਰ ਦਾ ਸਿਮਰਨ ਸ਼ੁਰੂ ਕੀਤਾ। 35ਵੇਂ ਦਿਨ ਜੋ ਉਸਦੇ ਮਨ ਦਾ ਫੁਰਨਾ ਸੀ ਉਹ ਵਾਹਿਗੁਰੂ ਨੇ ਪੂਰਾ ਕਰ ਦਿੱਤਾ। ਜਿਸ ਬੀਬੀ ਦੇ ਨਾਲ ਉਹਦਾ ਪਿਆਰ ਸੀ ਉਹਦਾ ਪਰਿਵਾਰ ਆਪਣੇ ਆਪ ਹੀ ਉਹਦੇ ਪਾਸ ਆਇਆ, ਉਹਦੀ ਬੰਦਗੀ ਅੱਗੇ ਸਲਾਮ ਕੀਤਾ ਅਤੇ ਕਹਿਣ ਲੱਗੇ, ਹੁਣ ਤੂੰ ਜੋ ਵੀ ਆਖੇ ਅਸੀਂ ਤੇਰੇ ਪਿਆਰ ਦੀ ਕਦਰ ਕਰਦੇ ਹਾਂ। ਇਸ ਘਟਨਾ ਨੂੰ ਲੈ ਕੇ ਉਹ ਪਠਾਨ ਮਹਾਂਪੁਰਖਾਂ ਦਾ ਮੁਰੀਦ ਤਾਂ ਪਹਿਲਾਂ ਹੀ ਬਣ ਚੁੱਕਿਆ ਸੀ, ਹੁਣ ਉਹਦੀ ਅਵਸਥਾ ਵੀ ਇੱਕ ਸੰਤਾਂ ਵਾਲੀ ਗੁਰਮੁਖਾਂ ਵਾਲੀ ਬਣ ਗਈ ਸੀ। ਰੋਜ਼ 33 ਮਾਲਾ ਮੂਲ ਮੰਤਰ ਦੀਆਂ ਕਰਨੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ, ਪਰ ਮਹਾਂਪੁਰਖਾਂ ਦੀ ਆਸ਼ੀਰਵਾਦ ਦਾ ਸਦਕਾ ਜਦੋਂ 35ਵੇਂ ਦਿਨ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਇਆ, ਉਸ ਨੂੰ ਗੁਰੂ ਨਾਨਕ ਸਾਹਿਬ ਜੀ ਅਤੇ ਅਕਾਲ ਪੁਰਖ ਅਤੇ ਸਤਿਗੁਰੂ ਦੀ ਬਾਣੀ 'ਤੇ ਪੂਰਨ ਅਟਲ ਵਿਸ਼ਵਾਸ ਪੈਦਾ ਹੋ ਗਿਆ। ਫਿਰ ਮਹਾਂਪੁਰਖ ਕਹਿਣ ਲੱਗੇ, ਭਲਿਆ ਲੋਕਾ, ਜੇ ਤੂੰ ਇੱਕ ਹੋਰ ਚਲੀਸਾ ਕਰ ਲਵੇਂ, 40 ਦਿਨ ਹੋਰ ਮੂਲ ਮੰਤਰ ਦਾ ਸਿਮਰਨ ਕਰ ਲਵੇਂ, ਤੈਨੂੰ ਪਰਮੇਸ਼ਰ ਵੀ ਮਿਲ ਸਕਦਾ, ਖੁਦਾ ਵੀ ਮਿਲ ਸਕਦਾ, ਰੱਬ ਵੀ ਮਿਲ ਸਕਦਾ। ਐਸੀ ਭਗਤੀ ਅਤੇ ਬੰਦਗੀ ਦੀ ਮੂਰਤ ਸਨ ਸੰਤ ਬਾਬਾ ਕਰਮ ਸਿੰਘ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਸ ਮਿਤ ਨਹੀਂ ਜਾਣੇ। ਸੰਤ ਬਾਬਾ ਆਇਆ ਸਿੰਘ ਜੀ ਬਾਰੇ ਮਹਾਂਪੁਰਖ ਇੱਕ ਬਚਨ ਸੁਣਾਉਂਦੇ ਸਨ। ਉਹ ਕਹਿੰਦੇ ਨੇ, ਬਾਬਾ ਆਇਆ ਸਿੰਘ ਜੀ ਦਾ ਸੁਭਾਅ ਬੜਾ ਪਰਉਪਕਾਰੀ ਸੀ, ਹਰ ਵੇਲੇ ਸੇਵਾ ਕਰਨੀ, ਸਿਮਰਨ ਕਰਨਾ, ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਰਹਿੰਦੇ। ਬੇਅੰਤ ਸੰਗਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੁੰਦੀਆਂ, ਮਾਇਆ ਵੀ ਅਨੇਕਾਂ ਤਰ੍ਹਾਂ ਦੀਆਂ ਭੇਟਾਂ ਵੀ ਅਰਪਣ ਕਰਦੀਆਂ। ਇਹ ਕੋਈ ਮਹਾਂਪੁਰਖਾਂ ਦਾ ਹੀ ਸੇਵਾਦਾਰ ਸੀ। ਉਹਦੇ ਮਨ ਦੇ ਵਿੱਚ ਪਤਾ ਨਹੀਂ ਕਿਉਂ ਐਸਾ ਖਿਆਲ ਆਇਆ, ਉਹਨੇ ਸੋਚਿਆ ਬਈ ਮਹਾਂਪੁਰਖਾਂ ਦੀ ਸਿੱਖੀ ਸੇਵਕੀ ਬਹੁਤ ਹੈ, ਭੇਟਾ ਪੂਜਾ ਵੀ ਬੇਅੰਤ ਚੜ੍ਹਦੀ ਹੈ, ਅਤੇ ਜੇ ਕਿਧਰੇ ਮਹਾਂਪੁਰਖ ਅਕਾਲ ਚਲਾਣਾ ਕਰ ਜਾਣ ਇਹਨਾਂ ਤੋਂ ਬਾਅਦ ਸ਼ਾਇਦ ਮੇਰੀ ਵੀ ਇਸੇ ਤਰ੍ਹਾਂ ਹੀ ਪੂਜਾ ਪ੍ਰਤਿਸ਼ਠਾ ਮਾਨ ਮਨੌਤ ਹੋਣੀ ਸ਼ੁਰੂ ਹੋ ਜਾਵੇ। ਬੰਦੇ ਦਾ ਮਨ ਬੜਾ ਸ਼ੈਤਾਨ ਹੈ। ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਕੂ ਕਹਿੰਦਿਆਂ ਚਾ ਗੈਂਦਿਆਂ ਮਤੀ ਦੇਂਦਿਆਂ ਨਿਤ, ਜੋ ਸ਼ੈਤਾਨ ਮੰਜਾਇਆ ਸੀ ਕਿਤ ਫੇਰੈ ਚਿੱਤ। ਜਦੋਂ ਸ਼ੈਤਾਨ ਸਾਡੇ ਮਨ 'ਤੇ ਹਾਵੀ ਹੋ ਜਾਂਦਾ ਹੈ, ਫਿਰ ਉਸ ਵੇਲੇ ਮਨੁੱਖ ਦੀ ਹੋਸ਼ ਫਰਮੋਸ਼ ਹੋ ਜਾਂਦੀ ਹੈ, ਦਿਮਾਗ ਵੀ ਕੰਮ ਕਰਨ ਨੂੰ ਹਟ ਜਾਂਦਾ ਹੈ, ਅਕਲ ਵੀ ਜਵਾਬ ਦੇ ਜਾਂਦੀ ਹੈ। ਹੁਣ ਇਸ ਨੇ ਸੋਚਿਆ ਬਈ ਮੈਂ ਮਹਾਂਪੁਰਖਾਂ ਦੇ ਨੇੜੇ ਹੋਊਂਗਾ। ਹੁਣ ਜਦੋਂ ਮਹਾਂਪੁਰਖਾਂ ਨੇ ਜਲ ਪਾਣੀ ਛਕਣਾ ਹੁੰਦਾ, ਲੰਗਰ ਛਕਣਾ ਹੁੰਦਾ, ਉਹ मूरे हो जाया कर, भी मैं सेवा करनी, मैं दुध छकाना है, मैं लंगर छकाना है। हुण किसे दे मन दा की पता हुंदा है, ये बचन महापुरख कथा विच सुनाया करदे सन। उस इंसान ने उन्हों आपां संत सेवी तां कह नहीं सकते, ना संतां दा प्रेमी कह सकते हैं, ना महापुरखां दा श्रद्धालू कह सकते हैं। जिहदे मन दे विच ही कोई होर भावना सी, उन्हें सोचिया भी उंज ते महापुरख इन्नी जल्दी सचखंड नहीं जाणगे, ते कोई ना कोई मैनू ही उपराला करना चाहिए। उसने दुध दे विच जहर मिला दिता, महापुरखां दे कोल लै गया, ते नाल ही हाथ जोड़ के कहण लगा, महापुरखो अज मैं थोड़े लिए बहुत प्रेम दे नाल दुध लैके आया, तुसी जरूर छको। मन दे विच कपट सी, दुध विच जहर सी। महापुरख कहण लगे, चंगा भाई जे तू प्रेम दे नाल लैके आया है, ते फिर असी ये तेरा दुध पीण लई तैयार। दुध छकिया पर उस जहर का कोई भी रता पर असर नहीं होया। क्यों? उन्हां महापुरखां कोले परमेश्वर का नाम सी। नाम एक ऐसा अखै मंत्र है, वह हर तरह की जहर नूं, होमे की जहर नूं, दुनिया की जहर नूं भी खत्म कर सकता है। हुण महापुरखां ने दुध छकिया पर जहर का कोई असर नहीं होया। उस ही आनंद विच, उस ही मौज दे विच सेवा सिमरन परोपकार करदे रहे। फिर उहदे मन दे विच दूजी वारी बदी पैदा होई, कहिंदा हुण दूजी वारी यतन करके वेख लवां। फिर दूजी वारी दुध विच जहर मिलाया, ते आके कहण लगा, महापुरखो मैं अज भी बड़े प्रेम दे नाल दुध लैके आया है, ते इहनूं तुसीं छको। महापुरख कहण लगे, चंगा भाई प्रेम दे नाल ते कोई कुछ भी दे दे, वो छकना मंजूर ही होंदे। चाहे पता सी महापुरखां नूं, घट घट के अंतर की जानत, परमेश्वर दे प्यारे सन, पर कहण लगे लिया। दूजी वार भी दुध छक लिया पर कोई असर नहीं होया। उवें चढ़दी कला दे विच ही सेवा सिमरन परोपकार करदे रहे। फिर तीजी वार उहदे मन दे विच ख्याल होया भी मैं दो वारी ये कारा कर चुके हैं, पर महापुरखां ते पता नहीं क्यों जहर का असर नहीं होया। जहर भी अमृत बन गई, क्योंकि बाणी नाल जुड़े हुए सन, सिमरन नाल जुड़े हुए सन। नाम दे विच बाणी विच शक्ति और जहर नूं भी अमृत बना सकता है। हुण उहदे मन विच तीजी वारी फिर बुरा ख्याल आया। जदों तीजी वार आया ना, ते महापुरखां ने सोचिया भी इस बंदे दे मन दे विच ये तीबर संकालू पैदा हो गया है, ये हुण सानू दुनिया विच देखना नहीं चाहुंदा। महापुरख कहण लगे, चंगा भाई लिया, हुण तेरी इच्छा भी पूरी कर देंगे। तीजी वारी दुध छकिया ते फिर जहर का असर होया। महापुरखां ने सेवादारां नूं दस्या, भाई उंज ते असी हाले नहीं सी जाणा सचखंड नूं, पर हुण इस प्रेमी दी इच्छा पूरी करनी पैणी सी। इहदी इच्छा पूरी करन वास्ते हुण असी सचखंड नूं जा रहे हां। ऐसी कहणी ते करनी वाले, बंदगी वाले, सहनशीलता वाले, मिठ बोलड़े, पवित्र आत्मा महापुरख सन संत बाबा आया सिंह। तीजे नंबर ते संत बाबा ज्वाला सिंह जी हरखोवाल वाले महापुरख सन। उन्हां महापुरखां दे दास ने भावें दर्शन नहीं कीते, पर उन्हां दे बचन, महापुरखां दे नाल मिलाप वो जरूर दास ने सुने। संत बाबा ज्वाला सिंह जी का ते संत ज्ञानी गुरबचन सिंह जी खालसा जी का बड़ा रूहानी प्यार सी। ਕਈ ਵਾਰੀ ਹਰਖੋਵਾਲ ਮਹਾਂਪੁਰਖਾਂ ਨੂੰ ਆਪਣੇ ਡੇਰੇ ਵਿੱਚ ਬੁਲਾ ਕੇ ਕਥਾ ਕਰਵਾਉਂਦੇ ਤੇ ਕਦੀ ਮਹਾਂਪੁਰਖਾਂ ਦੇ ਕੋਲ ਜਾ ਕੇ ਵੀ ਮਿਲਿਆ ਕਰਦੇ ਸਨ। ਇੱਕ ਵਾਰ ਦਾਸ ਨੂੰ ਸਿੰਘਾਂ ਨੇ ਦੱਸਿਆ ਸ਼ਿਮਲੇ ਦੇ ਵਿੱਚ, ਕਿਉਂਕਿ ਇੰਡੀਆ ਦੇ ਵਿੱਚ ਸ਼ਿਮਲਾ ਇੱਕ ਬੜੀ ਪ੍ਰਸਿੱਧ ਜਗ੍ਹਾ ਹੈ, ਹਿੱਲ ਸਟੇਸ਼ਨ ਹੈ। ਸਿੰਘਾਂ ਦੇ ਮਨ ਦੇ ਵਿੱਚ ਫੁਰਨਾ ਹੋਇਆ ਵੀ ਸ਼ਿਮਲਾ ਦੇਖਣਾ ਹੈ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਕੁਝ ਸੇਵਕ ਉੱਥੇ ਰਹਿੰਦੇ ਸਨ ਅਤੇ ਉਹ ਕਹਿਣ ਲੱਗੇ ਚਲੋ ਮਹਾਂਪੁਰਖਾਂ ਨੂੰ ਬੇਨਤੀ ਕਰਦੇ ਹਾਂ। ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਬੇਨਤੀ ਕੀਤੀ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਸ਼ਿਮਲੇ ਵਿੱਚ ਪ੍ਰੋਗਰਾਮ ਬਣਾਇਆ, ਦੀਵਾਨ ਸਜਾਏ, ਆਪਣੀ ਸੰਗਤ ਨੂੰ ਪ੍ਰੇਰ ਕੇ ਉੱਥੇ ਲੰਗਰਾਂ ਦੀ ਸੇਵਾ ਕਰਵਾਈ, ਅੰਮ੍ਰਿਤ ਸੰਚਾਰ ਕਰਵਾਏ। ਕਹਿਣ ਤੋਂ ਭਾਵ ਉਹਨਾਂ ਦਾ ਆਪਸ ਵਿੱਚ ਬਹੁਤ ਡੂੰਘਾ ਰੂਹਾਨੀ ਪਿਆਰ ਸੀ। ਇੱਕ ਵਾਰੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਜਥੇ ਦੇ ਸਿੰਘ ਜਿਹੜੇ ਵਿਦਿਆਰਥੀ ਸਨ ਪੁੱਛਣ ਲੱਗੇ, ਕਹਿੰਦੇ ਮਹਾਂਪੁਰਖ ਤੁਸੀਂ ਇਹਨਾਂ ਮਹਾਂਪੁਰਖਾਂ ਦਾ ਬੜਾ ਸਤਿਕਾਰ ਕਰਦੇ ਹੋ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਪਤਾ ਕੀ ਜਵਾਬ ਸੀ, ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਵੀ ਉਹਨਾਂ 'ਤੇ ਕਿੰਨੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਜਦੋਂ ਅਸੀਂ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਕੋਲ ਜਾਂਦੇ ਹਾਂ ਉਹਨਾਂ ਦੇ ਅੰਦਰ ਮੂਲ ਮੰਤਰ ਦਾ ਅਖੰਡ ਸਿਮਰਨ ਚੱਲਦਾ। ਅਸੀਂ ਜਦੋਂ ਧਿਆਨ ਦੇ ਨਾਲ ਉਹਨਾਂ ਵੱਲ ਤੱਕਦੇ ਹਾਂ ਉਹ ਸਿਮਰਨ ਸਾਨੂੰ ਸੁਣਾਈ ਦਿੰਦਾ, ਜੋ ਸਾਸ ਗਰਾਸ ਤੇ ਆਈ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ। ਪੂਰਨ ਸੰਤ ਦੀ ਡੈਫੀਨੇਸ਼ਨ ਵੀ ਇਹੀ ਹੈ ਨਾ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਬਚਨ ਸੁਣ ਕੇ ਸਿੰਘ ਵੀ ਹੈਰਾਨ ਰਹਿ ਗਏ ਵੀ ਇੰਨੀ ਉਹਨਾਂ 'ਤੇ ਕਿਰਪਾ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਦਾ ਨਾਮ ਸਿਮਰਨ ਦੇ ਨਾਲ ਇੰਨਾ ਪਿਆਰ ਸੀ, ਜਿੱਥੋਂ ਤੱਕ ਦਾਸ ਨੂੰ ਯਾਦ ਹੈ ਹਰਖੋਵਾਲ ਕਈ ਵਾਰ ਦਰਸ਼ਨ ਮੇਲੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਹੁਣ ਤੱਕ ਉੱਥੇ ਮੂਲ ਮੰਤਰ ਦਾ ਅਖੰਡ ਜਾਪ ਚੱਲ ਰਿਹਾ। ਹੁਣ ਵੀ ਭਾਵੇਂ ਮਹਾਂਪੁਰਖ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਯਾਦ ਹੁਣ ਵੀ ਤਾਜ਼ਾ ਹੈ, ਉਹਨਾਂ ਦੇ ਪਰਉਪਕਾਰ ਹੁਣ ਵੀ ਜ਼ਿਆਦਾ ਨੇ, ਹੁਣ ਵੀ ਮੂਲ ਮੰਤਰ ਦਾ ਅਖੰਡ ਜਾਪ ਉੱਥੇ ਚੱਲ ਰਿਹਾ ਹੈ ਅਤੇ ਨਾਲ ਨਾਲ ਗੁਰੂ ਕੇ ਲੰਗਰ, ਸ਼ਬਦ ਦਾ ਲੰਗਰ, ਆਤਮਕ ਭੋਜਨ ਵੀ ਉੱਥੇ ਪ੍ਰਾਪਤ ਹੋ ਰਿਹਾ। ਇਹ ਗੱਲ ਵੱਖਰੀ ਹੈ, ਮਹਾਂਪੁਰਖ ਭਾਵੇਂ ਸਰੀਰ ਕਰਕੇ ਨਹੀਂ ਰਹੇ ਪਰ ਉਹਨਾਂ ਦੇ ਪਰਉਪਕਾਰਾਂ ਨੂੰ ਹੁਣ ਵੀ ਅਸੀਂ ਨਹੀਂ ਭੁਲਾ ਸਕਦੇ। ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਉਹਨਾਂ ਦੇ ਇਲਾਕੇ ਦੀਆਂ ਸੰਗਤਾਂ ਨੇ ਉੱਥੇ ਨਿੱਕੇ ਘੁੰਮਣਾ ਦੇ ਵਿੱਚ ਵੀ ਸਾਲਾਨਾ ਸਮਾਗਮ ਕਰਵਾਏ ਜਾਂਦੇ ਨੇ। ਦਾਸ ਨੇ ਕਈ ਵਾਰ ਉਸ ਪ੍ਰੋਗਰਾਮ ਨੂੰ ਟੈਲੀਵਿਜ਼ਨ 'ਤੇ ਤੱਕਿਆ, ਉਹਨਾਂ ਮਹਾਂਪੁਰਖਾਂ 'ਤੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸੀ। ਇਸ ਵਾਸਤੇ ਐਸੇ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣੀਆਂ, ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਨਾ, ਇਹ ਇੱਕ ਫਖਰ ਵਾਲੀ ਗੱਲ ਹੈ, ਇਹ ਇੱਕ ਪਿਆਰ ਦੀ ਨਿਸ਼ਾਨੀ ਹੈ, ਇਹ ਸ਼ਰਧਾ ਦੇ ਫੁੱਲ ਨੇ, ਇਹ ਇੱਕ ਪ੍ਰੇਮ ਦੀ ਭੇਟਾ ਹੈ ਜੋ ਤੁਸੀਂ ਉਹਨਾਂ ਨੂੰ ਅਰਪਣ ਕਰਦੇ ਹੋ। ਦਾਸ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ ਕਿ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਦਾਸ ਨੂੰ ਵੀ ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਹੜਾ ਨਿਰਧਾਰਿਤ ਸਮਾਂ ਸੀ ਉਹ ਸੰਪੂਰਨ ਹੋਇਆ ਹੈ। ਹੁਕਮ ਹੋਇਆ ਵੀ ਕੁਝ ਸਮਾਂ ਹੋਰ ਵਿਚਾਰ ਕੀਤੀ ਜਾਵੇ। ਸੰਤ ਬਾਬਾ ਜਵਾਲਾ ਸਿੰਘ ਜੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਆਪਸ ਵਿੱਚ ਕਿੰਨਾ ਪਿਆਰ ਸੀ। ਇੱਕ ਛੋਟੀ ਜਿਹੀ ਦਾਸ ਨੂੰ ਦਾਸਤਾਨ ਯਾਦ ਆਉਂਦੀ ਹੈ। ਇੱਕ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਸ਼ਰਧਾਲੂ ਸੇਵਾਦਾਰ परम सेवक गुरमुख प्यारे नाम रसीए कोई सज्जन सा। बड़ी वाहिगुरु की कृपा सी, तन पदार्थ वाहिगुरु ने उन्हां नूं बयान दिता सी। लोग सरदार जी कह के बुलाउंदे सन उन्हां। ਉਹ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਬੜੇ ਅਨੰਨ ਸੇਵਕ ਸਨ। ਉਹਨਾਂ ਤੋਂ ਹੀ ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਨਾਮ ਸਿਮਰਨ ਅਭਿਆਸ ਕਰਦੇ ਸਨ। ਜਿਹੜੀ ਸਰਦਾਰ ਜੀ ਦੇ ਘਰੋਂ ਬੀਬੀ ਜੀ ਸਨ, ਉਹ ਵੀ ਬੜੇ ਨਾਮ ਅਭਿਆਸੀ ਸਨ। ਇੱਕ ਦਿਨ ਬੀਬੀ ਜੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰ ਰਹੇ ਸਨ। ਐਸੀ ਸੁਰਤ ਜੁੜੀ ਉਸ ਇਕਾਗਰਤਾ ਦੀ ਅਵਸਥਾ ਦੇ ਵਿੱਚ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵਹਿ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਜੀ। ਉਹਨਾਂ ਦੇ ਦਰਸ਼ਨ ਦੀਦਾਰੇ ਹੋਏ। ਜਿਹੜੇ ਭਾਵਨਾ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਦਰਸ਼ਨ ਪਹਿਲਾਂ ਵੀ ਹੁੰਦੇ ਰਹੇ ਨੇ ਤੇ ਹੁਣ ਵੀ ਹੁੰਦੇ ਨੇ, ਗਾਂ ਵੀ ਹੁੰਦੇ ਰਹਿਣਗੇ। ਹਾਂ, ਜਿਹੜੇ ਤਰਕਵਾਦੀ ਲੋਕ ਨੇ ਉਹ ਕਹਿੰਦੇ ਇਹ ਹੋ ਨਹੀਂ ਸਕਦਾ, ਜਿਹੜੇ ਪਹਿਲੇ ਸਮੇਂ ਦੇ ਵਿੱਚ ਹੋ ਚੁੱਕੇ ਨੇ ਉਹ ਮੁੜ ਕੇ ਨਹੀਂ ਆ ਸਕਦੇ। ਉਹਨਾਂ ਦੀ ਆਪਣੀ ਸੋਚ ਹੈ, ਆਪਣੀ ਦਲੀਲ ਹੈ। ਪਰ ਜਿੱਥੋਂ ਤੱਕ ਸਾਡੇ ਸਤਿਗੁਰੂ ਦਾ ਸਵਾਲ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਤਿਗੁਰੂ ਅਮਰ ਨੇ, ਪਰਮੇਸ਼ਰ ਦਾ ਸਰੂਪ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਗੁਰ ਮੇਰਾ ਸੰਗ ਸਦਾ ਹੈ ਨਾ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਦੋਂ ਕੋਈ ਵੀ ਭਾਵਨਾ ਨਾਲ ਗੁਰਸਿੱਖ ਪਹਿਲਾਂ ਯਾਦ ਕਰਦਾ ਸੀ, ਹੁਣ ਕਰਦਾ, ਫੇਰ ਕਰੇਗਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿ ਜਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉੱਥੇ ਆ ਕੇ ਦਰਸ਼ਨ ਦਿੰਦੇ ਨੇ। ਬੇਅੰਤ ਐਸੇ ਮਹਾਂਪੁਰਖ ਹੋਏ ਨੇ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦਰਸ਼ਨ ਦਿੱਤੇ। ਇਹ ਭਾਵਨਾ ਦੀ ਗੱਲ ਹੈ, ਭਰੋਸੇ ਦੀ ਗੱਲ ਹੈ। ਹੋਰ ਬੇਅੰਤ ਮਹਾਂਪੁਰਖ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਨੇ, ਅਤੇ ਉਹ ਬੀਬੀ ਜੀ ਨੂੰ ਵੀ ਇਸ ਤਰ੍ਹਾਂ ਦਰਸ਼ਨ ਹੋਏ। ਅਤੇ ਫਿਰ ਉਹ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਪਾਸ ਆਉਂਦੇ ਨੇ, ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਦੇ ਨੇ ਕਿ ਮਹਾਂਪੁਰਖੋ, ਵੀ ਕੁਛ ਦਿਨ ਹੋਏ ਨੇ ਸਿਮਰਨ ਕਰਦਿਆਂ ਹੋਇਆਂ, ਮਨ ਦੇ ਵਿੱਚ ਇੱਛਾ ਪੈਦਾ ਹੋਈ, ਕਲੀਆਂ ਵਾਲੇ ਬਾਜਾਂ ਵਾਲੇ ਪ੍ਰੀਤਮ ਦੇ ਦਰਸ਼ਨ ਕਰੀਏ, ਅਤੇ ਇੱਕ ਬਿਜਲੀ ਦੇ ਚਮਕਾਰੇ ਵਾਂਗ, ਜਿਵੇਂ ਅਸਮਾਨੀ ਬਿਜਲੀ ਦਾ ਲਿਸ਼ਕਾਰਾ ਪੈਂਦਾ, ਇਸ ਤਰ੍ਹਾਂ ਚਮਤਕਾਰ ਹੋਇਆ, ਮੈਨੂੰ ਕਲੀਆਂ ਵਾਲੇ ਪਾਤਸ਼ਾਹ ਨੇ ਦਰਸ਼ਨ ਦਿੱਤੇ, ਮੈਂ ਨਿਹਾਲ ਹੋ ਗਿਆ। ਪਰ ਇੱਕ ਮੇਰੇ ਮਨ ਦਾ ਸਵਾਲ ਹੈ, ਇਹ ਕਲਗੀਧਰ ਪਾਤਸ਼ਾਹ ਦੇ ਨਾਲ ਹੋਰ ਵੀ ਕੋਈ ਮਹਾਂਪੁਰਖ ਸਨ, ਪਰ ਮੈਂ ਉਹਨਾਂ ਬਾਰੇ ਜਾਣਦੀ ਨਹੀਂ, ਉਹਨਾਂ ਬਾਰੇ ਮੈਨੂੰ ਕੋਈ ਪਤਾ ਨਹੀਂ। ਮੈਂ ਉਹਨਾਂ ਬਾਰੇ ਆਪ ਜੀ ਦੇ ਪਾਸੋਂ ਪੁੱਛਣ ਵਾਸਤੇ ਆਈ ਹਾਂ ਵੀ ਉਹ ਮਹਾਂਪੁਰਖ ਕੌਣ ਹੋ ਸਕਦੇ ਨੇ। ਮਹਾਂਪੁਰਖ ਉਸ ਆਪਣੇ ਸ਼ਰਧਾਲੂ ਸੇਵਕ ਬੀਬੀ ਜੀ ਨੂੰ ਪੁੱਛਣ ਲੱਗੇ, ਤੁਸੀਂ ਉਹਨਾਂ ਦਾ ਹੁਲੀਆ ਦੱਸ ਸਕਦੇ ਹੋ, ਉਹਨਾਂ ਦਾ ਚੇਨ ਚੱਕਰ ਨੁਹਾਰ ਕਿਹੋ ਜੀ ਸੀ। ਕਹਿਣ ਲੱਗੇ, ਹਾਂ, ਜਿਵੇਂ ਉਹਨਾਂ ਨੇ ਤੱਕਿਆ ਸੀ ਅਤੇ ਕਹਿਣ ਲੱਗੇ, ਚਿੱਟਾ ਚੋਲਾ, ਗਾਤਰੇ ਵਾਲੀ ਕਿਰਪਾਨ, ਸਿਰ 'ਤੇ ਨੀਲਾ ਗੋਲ ਦਸਤਾਰਾ ਗੁਰਮੁਖੀ ਦੁਮਾਲਾ, ਗਲ ਵਿੱਚ ਪਰਨਾ, ਨੇਰੇ ਚਿਹਰੇ 'ਤੇ ਉਹਨਾਂ ਦੇ ਕਾਫੀ ਨੂਰ ਦਿਖਾਈ ਦੇ ਰਿਹਾ ਸੀ, ਪਰ ਮੈਂ ਉਹਨਾਂ ਨੂੰ ਪਛਾਣ ਨਹੀਂ ਸਕੀ ਉਹ ਕੌਣ ਸਨ। ਜਦੋਂ ਇੰਨੀ ਕੁ ਗੱਲ ਦੱਸੀ ਨਾ, ਉਸ ਵੇਲੇ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਬੀਬਾ ਜੀ ਜਿਵੇਂ ਤੁਸੀਂ ਦੱਸਿਆ ਹੈ ਨਾ, ਫਿਰ ਇਸ ਤਰ੍ਹਾਂ ਦੇ ਤਾਂ ਭਿੰਡਰਾਂ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਹਨ, ਉਹਨਾਂ ਦਾ ਇਹੋ ਜਿਹਾ ਪਹਿਰਾਵਾ, ਉਹ ਨੀਲਾ ਦਸਤਾਰਾ ਗੋਲ ਚੋਲਾ, ਉਹ ਜਿਵੇਂ ਤੁਸੀਂ ਦੱਸਿਆ ਹੈ ਵੀ ਉਹ ਉਸ ਤਰ੍ਹਾਂ ਦਾ ਧਾਰਨ ਕਰਦੇ ਨੇ। ਇਹ ਹੁਣ ਤੁਸੀਂ ਦੇਖੋ ਮਹਾਂਪੁਰਖਾਂ ਦਾ ਰੂਹਾਨੀ ਪਿਆਰ ਕਿੰਨਾ ਡੂੰਘਾ ਸੀ। ਜਦੋਂ ਇਹ ਗੱਲ ਹੋਈ ਤੇ ਉਸ ਵੇਲੇ ਉਹ ਸਰਦਾਰ ਤੇ ਨਾਲ ਉਹਨਾਂ ਦੇ ਘਰੋਂ ਬੀਬੀ ਜੀ ਕਹਿਣ ਲੱਗੇ, ਮਹਾਰਾਜ ਉਹ ਕਿੱਥੇ ਨੇ? ਤੇ ਮਹਾਂਪੁਰਖ ਕਹਿਣ ਲੱਗੇ ਬਈ ਉਹਨਾਂ ਬਾਰੇ ਪਤਾ ਕਰਕੇ ਦੱਸ ਸਕਦੇ ਹਾਂ। ਸੇਵਕਾਂ ਤੋਂ ਪੁੱਛਿਆ, ਕਿਉਂਕਿ ਹਰਖੋਵਾ ਡੇਰੇ ਤੋਂ ਕਈ ਸਿੰਘ ਵਿਦਿਆਰਥੀ ਪੜ੍ਹਨ ਵਾਸਤੇ ਮਹਾਂਪੁਰਖਾਂ ਦੇ ਜਥੇ ਵਿੱਚ ਵੀ ਆਉਂਦੇ ਸਨ, ਰਾੜੇ ਸਾਹਿਬ ਤੋਂ ਵੀ, ਨਾਨਕਸਰ ਤੋਂ ਵੀ, ਕਿਉਂਕਿ ਵਿਦਿਆ ਦੀ ਟਕਸਾਲ ਦੌਮੀ ਟਕਸਾਲ ਹੀ ਮੰਨੀ ਜਾਂਦੀ ਸੀ। ਸਾਰੇ ਡੇਰਿਆਂ ਤੋਂ ਮਹਾਂਪੁਰਖ ਜਿਨ੍ਹਾਂ ਨੇ ਵਿੱਦਿਆ ਪੜ੍ਹਨੀ ਹੁੰਦੀ ਸੀ ਉਹ ਮਹਾਂਪੁਰਖਾਂ ਦੇ ਜਥੇ ਵਿੱਚ ਆਉਂਦੇ ਸਨ। ਹੁਣ ਜਦੋਂ ਜਥੇ ਵਿੱਚ ਆਏ ਤੇ ਫਿਰ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਸੇਵਾਦਾਰਾਂ ਤੋਂ ਪਤਾ ਕੀਤਾ ਵੀ ਇਸ ਵੇਲੇ ਮਹਾਂਪੁਰਖ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ ਹੋਏ ਨੇ। ਤੇ ਜਦੋਂ ਇਹ ਪਤਾ ਲੱਗਿਆ ਉਹ ਸਰਦਾਰ ਤੇ ਬੀਬੀ ਜੀ ਦੇ ਮਨ ਦੇ ਵਿੱਚ ਪੁਰਨਾ ਹੋਇਆ ਵੀ ਚਲੋ ਨਾਲੇ ਸੱਚਖੰਡ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਲਵਾਂਗੇ ਤੇ ਨਾਲੇ ਉੱਥੇ ਮਹਾਂਪੁਰਖ ਹੋਣਗੇ ਉਹਨਾਂ ਨੂੰ ਮਿਲ ਲਵਾਂਗੇ। ਉਹਨਾਂ ਨੇ ਹਜ਼ੂਰ ਸਾਹਿਬ ਯਾਤਰਾ ਦਾ ਪ੍ਰੋਗਰਾਮ ਬਣਾਇਆ। ਜਦੋਂ ਟ੍ਰੇਨ 'ਤੇ ਚੜ੍ਹ ਕੇ ਹਜ਼ੂਰ ਸਾਹਿਬ ਪਹੁੰਚੇ ਨੇ, ਰਾਤਰੀ ਦੇ ਸਮੇਂ ਲੇਟ ਟ੍ਰੇਨ ਪਹੁੰਚੀ ਅਤੇ ਸੁਬਾਹ ਅੰਮ੍ਰਿਤ ਵੇਲੇ ਸੱਚਖੰਡ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਉਸ ਵੇਲੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੱਚਖੰਡ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੀ ਕਥਾ ਕਰ ਰਹੇ ਸਨ। ਜਦੋਂ ਸੁਭਾਗ ਜੋੜੀ ਨੇ ਜਾ ਕੇ ਨਮਸਕਾਰ ਕੀਤੀ, ਬੀਬੀ ਜੀ ਨੇ ਉੱਧਰ ਖਿਆਲ ਕੀਤਾ ਅਤੇ ਆਪਣੇ ਪਤੀ ਸਰਦਾਰ ਜੀ ਨੂੰ ਕਹਿਣ ਲੱਗੀ, ਸਰਦਾਰ ਜੀ ਇਹੀ ਸਨ ਉਹ ਮਹਾਂਪੁਰਖ, ਇਹੀ ਸਨ। ਐਸੀ ਅਸਚਾਰਜ ਖੇਡ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਵਰਤਦੀ ਰਹੀ ਹੈ। ਇਸ ਵਾਸਤੇ ਸਾਰੇ ਮਹਾਂਪੁਰਖ ਗੁਰੂ ਦੇ ਪਿਆਰ ਵਾਲੇ ਰੱਬੀ ਰੰਗ ਦੇ ਵਿੱਚ ਰਤੇ ਹੋਏ ਮਹਾਂਪੁਰਖ ਹਨ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਸਤਿਗੁਰੂ ਮਿਹਰ ਕਰਨ ਅਤੇ ਆਪਾਂ ਉਹਨਾਂ ਦੀ ਯਾਦ ਨੂੰ ਮਨ ਵਿੱਚ ਲੈ ਕੇ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਅਤੇ ਆਪਾਂ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਕਿਉਂਕਿ ਮਹਾਂਪੁਰਖ ਸਾਰਿਆਂ ਨੂੰ ਇਹੀ ਕਹਿੰਦੇ ਸੀ, ਭਾਈ ਗੁਰੂ ਵਾਲੇ ਬਣੋ, ਨਗੋਰਾ ਨਾ ਕੋਈ ਬਣੋ, ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੀਏ, ਫਿਰ ਹੀ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਸਫਲ ਅਤੇ ਪ੍ਰਵਾਨ ਹੋਣਗੀਆਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।